ਵਾਲ ਵਾਲ ਵਟਾਉਣ ਵਾਸਤੇ ਬੜੀ ਦੇ। ਸਿਆਣੇ ਬੰਦੇ ਝਗੜੇ ਪੈਦਾ ਨਹੀਂ ਕਰਦੇ, ਸਿਆਣੇ ਬੰਦੇ ਉਹ ਹੁੰਦੇ ਨੇ ਜਿਹੜੇ ਝਗੜੇ ਵਟਾਉਣ। ਪਿੰਡਾਂ ਦੇ ਵਿੱਚ ਸਿਆਣੇ ਬੰਦੇ ਝਗੜੇ ਵਟਾਉਂਦੇ ਹੁੰਦੇ ਨੇ, ਝਗੜੇ ਕਰਦੇ ਹੁੰਦੇ ਨੇ। ਜੇ ਸਿਆਣੇ ਹੀ ਝਗੜੇ ਕਰਨਗੇ ਤਾਂ ਵਟਾਊਗਾ ਕੌਣ? ਜੇ ਧਾਰਮਿਕ ਬੰਦੇ ਹੀ ਝਗੜਾ ਕਰਨਗੇ ਵਟਾਊਗਾ ਕੌਣ? ਵਟਾਊਗਾ ਕੌਣ? ਸਿਆਣੇ ਬੰਦੇ ਝਗੜਾ ਨਹੀਂ ਕਰਦੇ। ਪੰਚਮ ਪਾਤਸ਼ਾਹ ਨੇ ਝਗੜਾ ਨਹੀਂ ਕੀਤਾ, ਅੰਮ੍ਰਿਤਸਰ ਛੱਡਤਾ, ਝਗੜਾ ਨਹੀਂ ਕੀਤਾ। ਕਹਿੰਦੇ ਲੋ ਤੁਸੀਂ ਲੈ ਲਓ ਮਾਇਆ, ਤੁਸੀਂ ਲੈ ਲਓ, ਨਹੀਂ ਛੱਡੇ ਦਿੰਦੇ। ਤੇ ਮਾਇਆ ਤਾਂ ਪਿੱਛੇ ਪਿੱਛੇ ਜਾਣੀ ਸੀ ਵੀ ਨਾ ਹੈ ਜਿੱਥੇ, ਮਾਇਆ ਨੇ ਤਾਂ ਪਿੱਛੇ ਰਹਿਣਾ ਹੀ ਸੀ। ਰਿੱਧ ਸਿੱਧ ਨਾਮ ਹੈ ਕੀ? ਦਾਸੀ। ਤੇ ਦਾਸੀ ਸੀ, ਜਾਣਾ ਕਿੱਥੇ ਸੀ? ਸਿਰ ਭੁਲੇਖਾ ਉਹਨਾਂ ਦਾ ਕੱਢਣਾ ਸੀ। ਭੁਲੇਖਾ ਉਹਨੂੰ ਸੀ ਕਿ ਅੰਮ੍ਰਿਤਸਰ ਨਾਲ ਮਾਇਆ ਜੁੜੀ ਹੋਈ ਹੈ, ਸੰਗਤ ਅੰਮ੍ਰਿਤਸਰ ਕਰਕੇ ਆਉਂਦੀ ਹੈ, ਇੱਥੋਂ ਚਲੇ ਜਾਣਗੇ, ਸੰਗਤ ਇੱਥੇ ਆਊਗੀ, ਚੜਾਵਾ ਮੈਨੂੰ ਮਿਲੂਗਾ। ਗੁਰਬਾਣੀ ਤੇ ਵਿਸ਼ਵਾਸ ਨਹੀਂ ਸੀ, ਇਸ ਭਗਤੀ ਤੇ ਵਿਸ਼ਵਾਸ ਜੇ ਹੁੰਦਾ ਰਿੱਧ ਸਿੱਧ ਨਾਮੇ ਕੀ ਦਾਸੀ, ਫਿਰ ਅੰਮ੍ਰਿਤਸਰ ਤੇ ਨਾ ਉਹ ਜੱਫਾ ਮਾਰਦੇ, ਨਾਮ ਤੇ ਜੱਫਾ ਮਾਰਦਾ, ਨਾਮ ਨੂੰ ਜੱਫਾ ਮਾਰਦਾ ਕਿ ਰਿੱਧ ਸਿੱਧਾ ਨਾਮ ਦੇ ਨਾਲ ਰਹਿਣੀ ਹੈ। ਉਲਟੀ ਸਮਝ ਲਈ, ਉਲਟੀ ਉਲਟੀ ਸਮਝ ਲਈ, ਡਾਇਰੈਕਟ ਮਾਇਆ ਸਮਝ ਲਈ। ਨਾਮ ਛੱਡ ਕੇ ਜਿਹੜੀ ਮਾਇਆ, ਨਾਮ ਛੱਡ ਕੇ ਮਾਇਆ ਸੱਪੜੀ ਬਣ ਜਾਂਦੀ ਹੈ, ਇਹ ਘਾਤਕ ਬਣ ਜਾਂਦੀ ਹੈ, ਫਿਰ ਦਾਸੀ ਨਹੀਂ ਰਹਿੰਦੀ, ਇਹ ਫਿਰ ਕੀ ਬਣ ਜਾਂਦੀ ਹੈ? ਰਹਿੰਦੀ ਤੇ ਚੇਰੀ ਹੋਈ ਹੈ, ਇਹ ਚੇਰੀ ਕੀ ਜੋ ਇਸ ਕੀ ਸੇਵਾ ਕਰੇ ਤੁਸੀਂ ਕੋ ਫਿਰ ਖਾਏ, ਫਿਰ ਡੰਗ ਉਹਦੇ ਹੀ ਮਾਰਦੀ ਹੈ। ਜੋ ਇਸ ਕੀ ਸੇਵਾ ਕਰੇ ਤੁਸੀਂ ਇੱਕ ਉਮਰ ਫਿਰ ਡੰਗ ਮਾਰਦੀ ਹੈ। ਪੜ੍ਹੀ ਪੁਸਤਕ ਸੰਧਿਆ ਬਾਦਮ, ਬਾਦ ਗੁਰੂ ਘਰ ਨੇ ਨਹੀਂ ਕੀਤਾ, ਗੁਰੂਆਂ ਨੇ ਬਾਦ ਨਹੀਂ ਕੀਤਾ। ਇੱਕ ਮਿਸਾਲ ਲਈ ਹੈ ਸਰ ਪੰਜਵੇਂ ਪਾਤਸ਼ਾਹ ਦੀ, ਮਿਸਾਲ ਲਈ ਹੈ ਗੁਰੂ ਅੰਗਦ ਦੀ। ਬਾਦ ਬਾਦ ਸ਼ੁਰੂ ਹੋਇਆ, ਗੁਰੂ ਨਾਨਕ ਨੇ ਕਿਹਾ ਇੱਥੇ ਛੱਡ ਕੇ ਚਲੇ ਜਾਓ ਖਡੂਰ ਸਾਹਿਬ, ਇਹਨਾਂ ਨੇ ਨਹੀਂ ਹਟਣਾ, ਤੁਸੀਂ ਪਾਸੇ ਹੋ ਜਾਓ। ਖਡੂਰ ਸਾਹਿਬ ਚੱਲੇ ਗਏ ਆਪਣੇ ਘਰ, ਨਾਮ ਕੋਲ ਸੀਗਾ, ਜਿੱਥੇ ਜਿਹਦੇ ਕੋਲ ਨਾਮ ਆਊਗਾ ਤਾਂ ਘੱਟ, ਮਾਇਆ ਤਾਂ ਪਿੱਛੇ ਪਿੱਛੇ ਜਾਣੀ ਹੈ। ਖਡੂਰ ਸਾਹਿਬ ਤੇ ਜਿਸ ਵੇਲੇ ਗੁਰੂ ਅਮਰਦਾਸ ਨੂੰ ਗ੍ਰੇਹ ਦਿੱਤੀ, ਉੱਥੇ ਰੌਲਾ ਪਿਆ, ਉਹ ਛੱਡ ਕੇ ਉੱਪਰੇ ਚੱਲੇ ਗਏ, ਕਹਿੰਦਾ ਤੁਸੀਂ ਪਾਸੇ ਹੋ ਜਾਓ। ਗੁਰੂ ਘਰ ਆਪ ਪਾਸੇ ਉਤਾਰਿਆ ਉਤਾਰਿਆ, ਵਾਦਵਾ ਨਹੀਂ ਨਾ ਕੀਤਾ, ਇਹ ਗੱਲ ਕਹਿ ਰਹੇ ਨੇ। ਪਰ ਉਹਨਾਂ ਨੇ ਤਾਂ ਅਮਲ ਕੀਤਾ, ਬਾਦ ਵਾਲਿਆਂ ਨੇ ਜੋ ਇਹ ਲਫ਼ਜ਼ ਕਹੇ ਹੋਏ ਨੇ, ਪੜ੍ਹੀ ਪੁਸਤਕ ਸੰਧਿਆ ਕਾਹਦੇ ਵਾਸਤੇ ਪੜ੍ਹੀ ਸੀ? ਇੱਕ ਬਾਣੀ ਚਿਤਾਉਣ ਵਾਸਤੇ ਪੜ੍ਹੀ ਸੀ ਨਾ, ਪੋਥੀ ਭਗਤ ਬਾਣੀ, ਗੁਰੂ ਨਾਨਕ ਦੀ ਬਾਣੀ। ਤੇ ਜੇ ਬਾਦ ਵਿਵਾਦ ਗਿਆ ਨਹੀਂ, ਫਿਰ ਪੜ੍ਹਨ ਦਾ ਫਾਇਦਾ ਕੀ ਹੋਇਆ? ਕੀ ਫਾਇਦਾ ਹੋਇਆ ਪੜ੍ਹਨ? ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਘਰ ਨੇ ਪੰਜਵੇਂ ਪਾਤਸ਼ਾਹ ਤੱਕ, ਗੁਰੂ ਨਾਨਕ ਦੇਵ ਤੋਂ ਬਾਅਦ ਅੰਗਦ ਉੱਥੋਂ ਆ ਗਏ, ਜਿਸ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਦੇ ਆ ਗਏ, ਖਡੂਰ ਸਾਹਿਬ ਗੁਰੂ ਅੰਗਦ ਆ ਗਏ, ਖਡੂਰ ਸਾਹਿਬ ਤੇ ਗੁਰੂ ਅਮਰਦਾਸ ਆਪਣੇ ਉੱਥੇ ਚਲੇ ਗਏ ਬਈ ਤੇ। ਉਹ ਤੋਂ ਬਾਅਦ ਗੁਰੂ ਰਾਮਦਾਸ ਭਰੇ ਚਲੇ ਗਏ, ਅੰਮ੍ਰਿਤਸਰ ਚਲੇ ਗਏ, ਰਾਮਦਾਸ ਚੱਕ ਵਸਾ ਲਿਆ ਜਾ ਕੇ। ਉਹ ਤੋਂ ਬਾਅਦ ਉੱਥੇ ਭਾਈਆਂ ਭਾਈਆਂ ਦੀ ਆਪਸ ਵਿੱਚ ਹੀ ਹੋਈ, ਉਹ ਭਰੇ ਚਲੇ ਗਏ, ਫਿਰ ਚੌਥੇ ਪਾਤਸ਼ਾਹ ਦੇ ਬਾਅਦ ਥਰ ਤਰ ਚਲੇ ਗਏ, ਬਾਅਦ ਚ ਅੰਮ੍ਰਿਤਸਰ ਆਏ ਨਹੀਂ, ਛੇਵੇਂ ਪਾਤਸ਼ਾਹ ਨਹੀਂ ਹੋਏ, ਥੋੜਾ ਚਿਰ ਆਏ ਸੀ ਜਦ ਉਹ ਚਲੇ ਗਏ ਆਪ ਛੱਡੇ। ਅਕਲੇਸ਼ ਜਿਹਾ ਹੋਇਆ, ਜੋ ਲੜਾਈ ਸ਼ੁਰੂ ਹੋ ਗਈ ਬੀਬੀ ਵੀਰੋ ਦੇ ਵਿਆਹ ਨੂੰ, ਉਦੋਂ ਆਏ ਥੋੜਾ ਚਿਰ ਵਾਸਤੇ। ਕੋਈ ਗੁਰੂ ਉੱਥੇ ਰਿਹਾ ਹੀ ਨਹੀਂ, ਕੋਈ ਨਹੀਂ, ਨੌਵੇਂ ਪਾਤਸ਼ਾਹ ਨੂੰ ਵੜਨ ਨਹੀਂ ਦਿੱਤਾ। ਛੇਵੇਂ ਪਾਤਸ਼ਾਹ ਉੱਥੋਂ ਆ ਗਏ ਕਰਤਾਰਪੁਰ ਰਹੇ, ਕਰਤਾਰਪੁਰ ਤੋਂ ਫਿਰ ਉੱਥੇ ਚਲੇ ਗਏ, ਆਪਣੇ ਕੀਰਤਪੁਰ, ਕੀਰਤਪੁਰ ਤੋਂ ਨੌਵੇਂ ਪਾਤਸ਼ਾਹ ਆਏ ਸੀ ਇੱਕ ਵਾਰ ਅੰਮ੍ਰਿਤਸਰ, ਜਦੋਂ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਕਿਸੇ ਜਗ੍ਹਾ ਨਾਲ ਕੋਈ ਨਹੀਂ ਜੁੜੇ। ਜਗ੍ਹਾ ਦਾ ਕੀ ਹੁੰਦਾ, ਨਾ ਕਾਸ਼ੀ ਤੋਂ ਰੁਕ ਜਾਏ ਨਾ ਕਾਸ਼ੀ ਤੋਂ ਜਾਏ, ਤਾਂ ਪਹਿਲਾਂ ਭਗਤਾਂ ਨੇ ਕੱਟੀ ਹੈ ਜਗ੍ਹਾ। ਅੱਜ ਜਗ੍ਹਾ ਨਾਲ ਸਿੱਖ ਫਿਰ ਜੁੜ ਗਏ, ਅਸਲ ਜਗ੍ਹਾ ਨਾਲ ਕੌਣ ਜੁੜਦੇ ਨੇ ਜਿਹਨੂੰ ਮਾਇਆ ਚਾਹੀਦੀ ਹੈ। ਜਗ੍ਹਾ ਨਾਲ ਮਾਇਆ ਜੁੜਦੀ ਹੈ, ਜਗ੍ਹਾ ਤਾਂ ਮਾਇਆ ਹੈ, ਧਰਤੀ ਤਾਂ ਮਾਇਆ ਰੂਪ ਹੈ। ਨਾਮ ਛੱਡਤਾ ਅਸਥਾਨ ਫੜ ਲਏ, ਉਪਦੇਸ਼ ਛੱਡਤਾ ਗੁਰੂਆਂ ਦੀਆਂ ਉਹ ਜਿਹੜੇ ਨੇ ਨਾ, ਕੋਈ ਜੱਗ ਹੋਇਆ ਕੋਈ ਵੀ ਉਹ ਹੋਇਆ, ਇਹ ਚੀਜ਼ਾਂ ਫੜ ਲਈਆਂ, ਤਲਵਾਰ ਹੋਈ ਇਹ ਫੜ ਲਏ। ਆ ਉਪਦੇਸ਼ ਫੜਨਾ ਸੀ, ਗੁਰ ਕਹਿਆ ਸਾਕਾਰ ਕਮਾਵੋ, ਜੋ ਕਰਨਾ ਸੀ ਉਹ ਛੱਡਤਾ, ਜੋ ਨਹੀਂ ਕਰਨਾ ਸੀ ਉਹ ਕਰ ਰਹੇ ਨੇ। ਉਹਦੇ ਚੋਂ ਐਂ ਨਾ ਜੇ ਇਕੱਠਾ ਹੋਊ ਖਰਚ ਕਰਾਂਗੇ ਉਹ ਜੋ ਕੁਛ ਮਿਲੂਗਾ, ਉਹ ਕੰਮ ਸੁੱਖ ਹੈ। ਇੱਥੇ ਮਨ ਨੂੰ ਮਾਰਨਾ ਪੈਂਦਾ, ਮਨ ਤੇ ਪਾਬੰਦੀਆਂ ਲਾਉਣੀਆਂ ਪੈਂਦੀਆਂ, ਉੱਥੇ ਮਨ ਤੇ ਪਾਬੰਦੀ ਦੀ ਲੋੜ ਨਹੀਂ। ਮਨ ਜੋ ਚਾਹੁੰਦਾ ਉਹ ਕੰਮ ਕਰਦਾ, ਜੋ ਮਨ ਨਹੀਂ ਚਾਹੁੰਦਾ ਉਹ ਕੰਮ ਕਰਾਉਣਾ ਮਨ ਤੇ ਔਖਾ ਹੈ। ਜਿਹਨੂੰ ਮਨ ਨਹੀਂ ਚਾਹੁੰਦਾ ਜਾਣਾ, ਉਹਨੂੰ ਇਹਨੂੰ ਲਿਜਾਣਾ ਬਹੁਤ ਔਖਾ ਹੈ। ਪਾਣੀ ਪਹਾੜ ਤੋਂ ਥੱਲੇ ਨੂੰ ਆਵੇ ਆ ਜਾਂਦਾ ਉੱਚੇ ਥਾਂ ਤੋਂ ਨੀਵੇਂ ਨੂੰ, ਪਰ ਨੀਵੇਂ ਥਾਂ ਤੇ ਉੱਚੇ ਥਾਂ ਲਿਜਾਣਾ ਪਾਣੀ ਨੂੰ ਔਖਾ। ਫਿਰ ਤਾਂ ਪ੍ਰੈਸ਼ਰ ਨਾਲ ਜਾਂਦਾ ਕਿਸੇ ਨਾਲ, ਫਿਰ ਸ਼ਕਤੀ ਨਾਲ ਜਾਂਦਾ ਮਨ। ਜਦ ਜਾਂਦਾ ਨਾ ਥੱਲੇ ਨੂੰ ਤਾਂ ਆਪੇ ਆਉਂਦਾ, ਨਰਕ ਜੀ ਨੂੰ ਤਾਂ ਆਪੇ ਚਲਿਆ ਜਾਂਦਾ, ਕੋਈ ਰੌਲਾ ਹੀ ਨਹੀਂ। ਪਰ ਜਦ ਇਹਨੂੰ ਉੱਚਾ ਲਿਜਾਣਾ ਹੁੰਦਾ ਫਿਰ ਕੋਈ ਸ਼ਕਤੀ ਚਾਹੀਦੀ, ਫਿਰ ਗਿਆਨ ਦੀ ਸ਼ਕਤੀ ਚਾਹੀਦੀ ਹੈ, ਵੱਡੇ ਗਿਆਨ ਦੀ, ਗੁਰਬਾਣੀ ਦੀ, ਤਾਂ ਉੱਚਾ ਜਾਂਦਾ, ਵਰਨਾ ਉੱਚਾ ਨਹੀਂ ਜਾ ਸਕਦਾ। ਆਪ ਤੋਂ ਜ਼ਿਆਦਾ ਗਿਆਨ ਚਾਹੀਦਾ, ਗਿਆਨ ਵਧੇ ਤਾਂ ਮਨ ਉੱਚਾ ਜਾਂਦਾ, ਗਿਆਨ ਘਟੇ ਤਾਂ ਦੀਵਾ ਚਲੇ ਜਾਂਦਾ। ਪੜ੍ਹੀ ਪੁਸਤਕ ਸੰਧਿਆ
ਬਾਦਲ,
ਗੁਰੂ ਘਰ ਨੇ ਨਹੀਂ ਇਹ ਕੀਤਾ। ਅੱਜ ਅਸੀਂ ਸਾਰੀ ਭਗਤੀ, ਹਰੇਕ ਭਗਤੀ ਨੂੰ ਆਪਣੇ ਨਾਲ ਮਿਲਾ ਕੇ ਚੱਲਣਾ। ਜੋ ਕੁਛ ਲੋਕਾਂ ਨੂੰ ਕਿਹਾ ਸੀ, ਪੰਡਤ ਪੁਸਤਕਾਂ ਪੜ੍ਹਦੇ ਸੀ, ਵਾਦ ਵਿਵਾਦ ਕਰਦੇ ਸੀ, ਸ਼ਾਸਤਰਾਰਥ ਕਰਦੇ ਸੀ, ਗੁਰੂ ਘਰ ਨੇ ਨਹੀਂ ਕੀਤਾ, ਭਗਤਾਂ ਨੇ ਨਹੀਂ ਕੀਤਾ। ਭਗਤ ਐਡੇ ਟਾਈਮ ਕਿੰਨੇ ਹੋਏ ਨੇ, ਕਦੇ ਦੇਖਿਆ ਭਗਤਾਂ ਨੇ ਆਪਸ ਵਿੱਚ ਬਹਿਸ ਕਰਦੇ? ਇੱਕ ਮਤ ਹੈ, ਇਹ ਵਿਦਵਾਨ ਬਹਿਸ ਕਿਉਂ ਕਰਦੇ ਨੇ? ਵਿਦਵਾਨ ਗੁਰਮੁਖ ਹੁੰਦੇ ਹੀ ਨਹੀਂ, ਮਨਮੁਖ ਹੁੰਦੇ ਨੇ, ਪੜ੍ਹਦੇ ਨੇ, ਪੜ੍ਹ ਕੇ ਬੁੱਝਦੇ ਨਹੀਂ। ਬੁੱਝਣ ਵਾਲੀ ਚੀਜ਼ ਕੀ ਹੈ ਕਿ ਵਾਦ ਵਿਵਾਦ ਕਰਨ ਵਾਸਤੇ ਨਹੀਂ ਪੜ੍ਹੀਦਾ। ਜਿਹਨੇ ਵਾਦ ਵਿਵਾਦ ਕਰਨ ਵਾਸਤੇ ਪੜ੍ਹਿਆ ਉਹਨੂੰ ਉਹ ਦਵਾਈ ਰਿਐਕਸ਼ਨ ਕਰ ਗਈ, ਰਿਐਕਸ਼ਨ ਵੀ ਕਰ ਜਾਂਦੀਆਂ ਨੇ ਟੀਕੇ। ਟੀਕਾ ਰਿਐਕਸ਼ਨ ਵਾਸਤੇ ਨਹੀਂ ਬਣਿਆ, ਕੋਈ ਵੀ ਕੋਈ ਦਵਾਈ ਇਹੋ ਜਿਹੀ ਨਹੀਂ ਬਣੀ ਰਿਐਕਸ਼ਨ ਵਾਸਤੇ ਬਣੀ ਹੋਵੇ। ਜਿਹੜੀ ਦਵਾਈ ਵਿਕਦੀ ਹੈ ਰਿਐਕਸ਼ਨ ਵਾਸਤੇ ਨਹੀਂ ਬਣੀ, ਫਿਰ ਵੀ ਕਰ ਜਾਂਦੀ ਹੈ, ਰਿਐਕਸ਼ਨ ਕਰ ਜਾਂਦੀ ਹੈ। ਗਿਆਨ ਵੀ ਰਿਐਕਸ਼ਨ ਕਰ ਜਾਂਦਾ ਹੰਕਾਰੀ ਨੂੰ, ਜਿਹਦੇ ਅੰਦਰ ਹੰਕਾਰ ਆ ਉਹਨੂੰ ਗਿਆਨ ਰਿਐਕਸ਼ਨ ਕਰ ਜਾਂਦਾ। ਜੇ ਮਨ ਦੇ ਉੱਤੇ ਬੁੱਧੀ ਤਕੜੀ ਹੋ ਕੇ ਕੰਟਰੋਲ ਨਾ ਕਰੇ, ਗਿਆਨ ਰਿਐਕਸ਼ਨ ਕਰ ਜਾਂਦਾ, ਮਿਸਯੂਜ਼ ਕਰ ਲੈਂਦਾ ਗਿਆਨ ਦਾ। ਹਰ ਸ਼ਕਤੀ ਦਾ ਮਿਸਯੂਜ਼ ਕੀਤਾ ਜਾ ਸਕਦਾ ਹੈ, ਪਾਵਰ ਦਾ ਮਿਸਯੂਜ਼ ਦੁਨੀਆ ਕਰਦੀ ਹੈ, ਗਿਆਨ ਵੀ ਇੱਕ ਪਾਵਰ ਹੈ, ਇਹਦਾ ਮਿਸਯੂਜ਼ ਵੀ ਕਰ ਲੈਂਦੇ ਨੇ ਲੋਕ, ਕਰਦੇ ਨੇ, ਸੰਤ ਵੀ ਕਰਦੇ ਨੇ। ਗੁਰਬਾਣੀ ਚ ਪੰਕਤੀਆਂ ਆਉਂਦੀਆਂ ਨੇ, ਹਿਰਨਾ ਬਾਜਾਂ ਤੇ ਸਿੱਕਦਾਰਾਂ, ਸਿੱਕਦਾਰ ਕੌਣ ਨੇ? ਸਾਖਤ ਲੋਕ, ਰੱਬ ਦੀ ਬਰਾਬਰੀ ਕਰਨ ਵਾਲੇ। ਹਿਰਨਾ ਬਾਜਾਂ ਤੇ ਸਿੱਕਦਾਰਾਂ, ਇਹਨਾਂ ਪੜ੍ਹਿਆ ਨਾਉ, ਇਹਨਾਂ ਗਿਆਨ ਪੜ੍ਹ ਲਿਆ, ਪੜ੍ਹਿਆ ਮੰਨਿਆ ਨਹੀਂ, ਪੜ੍ਹਨਾ ਹੋਰ ਗੱਲ ਹੈ, ਪੜ੍ਹਿਆ ਬੁੱਝਿਆ ਨਹੀਂ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ, ਪੜ੍ਹਿਆ ਹਜ਼ਮ ਨਹੀਂ ਕੀਤਾ, ਇੰਨਾ ਪੜ੍ਹਿਆ ਨਾ ਉਹ ਫਾਹੀ ਲੱਗੀ, ਜਾਤ ਫਾਹੈ ਨਾ ਅੱਗੇ ਨਾ ਹੀ ਤਾਂ, ਉਹ ਆਪਣੀ ਜਾਤ ਦੇ ਲੋਕਾਂ ਨੂੰ ਬਜ਼ਾਰ ਰਹੇ। ਤਾਂਤਰਿਕ ਕੀ ਕਰਦੇ ਨੇ, ਕੀ ਕਰਦੇ ਨੇ, ਫਸਾਉਂਦੇ ਹੀ ਨੇ, ਠੱਗੀ ਠੱਗ ਮਾਰਦੇ ਨੇ, ਅਕਲ ਵਾਲੇ ਹੁੰਦੇ ਨੇ, ਘੱਟ ਅਕਲ ਵਾਲੇ ਨੂੰ ਫਸਾਉਂਦੇ ਹੀ ਨੇ। ਇਹਨਾਂ ਨੂੰ ਠੱਗ ਦ੍ਰਿਸ਼ਟ ਤਾਂ ਹੀ ਕਿਹਾ, ਠੱਗ ਦ੍ਰਿਸ਼ਟ। ਜਿਹੜੇ ਬਗਲ ਸਮਾਧਨ ਵਾਲੇ ਆਉਣਗੇ ਨਾ, ਇਹ ਵੀ ਠੱਗ ਦ੍ਰਿਸ਼ਟ ਨੇ।
ਸਿਲ ਪੂਜ ਸੀ ਬਗਲ ਸਮਾਧਨ,
ਕੀ ਕਰਦਾ? ਪੁਸਤਕਾਂ ਪੜ੍ਹ ਕੇ, ਉਹ ਪੁਸਤਕਾਂ ਪੜ੍ਹ ਕੇ ਪੂਜਦਾ ਸਿਰ ਨੂੰ ਪੱਥਰ ਨੂੰ। ਤੈਨੂੰ ਇੰਨੀ ਵੀ ਨੀ ਸਮਝ ਆਈ ਵੀ ਪੱਥਰ ਦੇ ਵਿੱਚ ਆਤਮਾ ਹੁੰਦੀ ਹੋ ਨੀ? ਤੂੰ ਚੇਤਨ ਹੋ ਕੇ ਜੜ ਦੀ ਪੂਜਾ ਕਰਦਾ, ਜੜ ਜੋ ਤੈਨੂੰ ਕੀ ਮਿਲੂ, ਕੀ ਮਿਲੂ? ਕਿਸੇ ਪੇੜ ਪੌਦੇ ਨੂੰ ਪਾਣੀ ਪਾ ਦੇਵੇ ਉਹ ਵੀ ਚੰਗਾ, ਕਿਸੇ ਜੀਵ ਜੰਤੂ ਨੂੰ ਕੋਈ ਦੀ ਸੇਵਾ ਕਰ ਦੇਵੇ, ਉਹ ਕੀੜਿਆਂ ਦੇ ਭੌਣ ਤੇ ਹੀ ਉਸੇ ਆਉਂਦੇ ਨੇ, ਤਿਲ ਚੌੜੀਆਂ ਬਰੀਕ ਕੋਈ ਦਲੀਆ ਵਗੈਰਾ, ਉਹ ਵੀ ਕੋਈ ਚੰਗੀ ਗੱਲ ਹੈ। ਤੈਨੂੰ ਕੀ ਮਿਲੂ ਉਹਦੇ, ਕਰ ਰਿਹਾ ਫਿਰ ਵੀ ਸਿਰ ਇਹ ਤਾਂ ਸਿਰ ਪੂਜਸ ਕਰ ਰਿਹਾ, ਇਹ ਬਗਲੇ ਵਾਲੀ ਸਮਾਧ ਲਾ ਰਿਹਾ। ਬਗਲਾ ਸਮਾਧ ਕਾਹਦੇ ਲਾਉਂਦਾ? ਬਗਲਾ ਸਮਾਧ ਲਾਉਂਦਾ ਹੁੰਦਾ, ਬਗਲੇ ਦੇ ਮਨ ਵਿੱਚ ਸ਼ਿਕਾਰ ਤੇ ਨਿਗਾਹ ਹੁੰਦੀ ਹੈ, ਅੱਖਾਂ ਵਿੱਚੀਆਂ ਹੋਈਆਂ ਉਹਨੂੰ ਦਿਖਾਉਣ ਵਾਸਤੇ। ਬਗਲ ਸਮਾਧ ਲੋਕਾਂ ਵਾਸਤੇ ਅੱਖਾਂ ਵਿੱਚੀਆਂ ਨੇ, ਸ਼ਿਕਾਰ ਉਹਦਾ ਹੀ ਕਰਨਾ ਜਿਹੜਾ ਉਹਦੇ ਅੜਕੇ ਆ ਗਿਆ, ਇਹ ਬਗਲ ਸਮਾਧ। ਜਿਹੜੀ ਕਿਸੇ ਜਾਨਵਰ ਨੇ, ਮੱਛੀ ਨੇ, ਡੱਡੀ ਨੇ, ਉਹਤੇ ਭਰੋਸਾ ਕਰ ਲਿਆ ਵੀ ਇਹ ਤਾਂ ਇਹ ਹੁਣ ਇਹ ਤਾਂ ਝਾਕਦਾ ਨਹੀਂ ਹੈ, ਇਹਦੀਆਂ ਅੱਖਾਂ ਤਾਂ ਬੰਦ ਨੇ, ਇਹਨੇ ਤਾਂ ਸ਼ਿਕਾਰ ਕਰਨਾ ਨਹੀਂ, ਬਸ ਉਹੀ ਮਾਰ ਖਾਜੂ ਉਹਦੇ। ਇਹ ਬਗਲ ਸਮਾਧ ਵਾਲਿਆਂ ਤੇ ਜਿਹੜਾ ਵਿਸ਼ਵਾਸ ਕਰ ਲੂ ਉਹੀ ਮਾਰ ਖਾਊ। ਕਬੀਰ ਕਹਿੰਦਾ ਕੀ ਕਹਿੰਦਾ, ਸਾਗਤ ਤੋਂ ਕਹਿੰਦਾ ਦੂਰੋਂ ਹੀ ਭਾਜੀ, ਦੂਰੋਂ ਹੀ ਭੱਜ ਜਾਓ ਸੰਤ ਤੇ ਦੂਰ ਰਹੋ। ਜਿਵੇਂ ਬਗਲੇ ਤੇ ਕੋਈ ਜਾਨਵਰ ਜਿਹੜਾ ਦੂਰ ਰਹੂ ਉਹਦੀ ਮਾਰ ਨਹੀਂ ਹੋ, ਦੂਰੋਂ ਜਾਈਏ ਭਾਗ ਹਾਂ, ਸਾਗਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਜਿਹੜਾ ਬਗਲੇ ਦੇ ਨੇੜੇ ਆ ਗਿਆ ਉਹਦੀ ਸੰਗਤ ਦੇ ਵਿੱਚ, ਫਿਰ ਉਹਨੂੰ ਛੱਡੂ। ਸਾਗਤ ਔਰ ਬਗਲਾ ਇੱਕੋ ਹੀ ਗੱਲ ਹੁੰਦੀ ਹੈ। ਸਿਰ ਪੂਜ ਸਿਰ
ਬਗਲ ਸਮਾਧ,
ਬਗਲ ਸਮਾਧ
ਮੁੱਖ ਝੂਠ ਵਿਭੂਕ ਅਨੁਸਾਰਨ,
ਭੁੱਖ ਦੇ ਵਿੱਚ ਤਾਂ ਝੂਠ ਹੈ। ਦੇਖੋ ਉਹ ਝੂਠ ਬੋਲਦਾ ਵੀ ਇਹਦੇ ਵਿੱਚੋਂ ਦੇਵਤਾ ਦਰਸ਼ਨ ਦਊਗਾ, ਪੱਥਰ ਚੋਂ ਦੇਵਤਾ ਦਰਸ਼ਨ ਦੇ ਦੂਗਾ। ਕਹਾਣੀਆਂ ਬਣਾਈਆਂ ਹੋਈਆਂ ਨੇ, ਸਾਖੀਆਂ ਬਣਾਈਆਂ ਹੋਈਆਂ, ਸਾਖੀਆਂ ਭਗਤਾਂ ਨਾਲ ਜੋੜਤੀਆਂ, ਧਨੇ ਨਾਲ ਜੋੜਤੀ, ਸਾਖੀ ਬਣਾ ਕੇ ਉਹ ਕੀ ਕਹਿੰਦੇ ਨੇ ਇਹਨਾਂ ਸਾਖੀਆਂ ਕੀ ਜੋੜੀ, ਉਹ ਤਾਂ ਝੂਠ ਬੋਲਦਾ। ਲੇਕਿਨ ਜਿਹੜੇ ਵਿਭੂਖਣ ਪਾਏ ਹੋਏ ਨੇ, ਭੂਸ਼ਣ ਗਹਿਣੇ, ਉਹ ਅਸਲੀ ਨੇ। ਸੋਨਾ ਨੀ ਨਕਲੀ ਲੈਂਦਾ, ਸੋਨਾ ਨਕਲੀ ਨੀ ਚੜਾਵਾ ਨਕਲੀ ਨੀ ਲੈਂਦਾ, ਹੋਰ ਅਸਲੀ ਕਹਿੰਦਾ ਗਹਿਣੇ ਪਾਓ ਇਹਦੇ, ਉਹ ਤਾਂ ਮਾਲਕ ਆਪ ਹੀ ਹੈ। ਹੀਰੇ ਨੀ ਨਕਲੀ ਕਹਿੰਦਾ ਦੋ, ਹੀਰੇ ਅਸਲੀ ਦੋ, ਜੇ ਹਾਰ ਬਣਾ ਕੇ ਦੋ ਵਿਸ਼ਨੂੰ ਦੇ ਪਾਉਣ ਨੂੰ, ਮੂਰਤੀ ਦੇ ਪਾਉਣ ਨੂੰ, ਉਹ ਤਾਂ ਅਸਲੀ ਚਾਹੀਦਾ, ਸੋਨਾ ਵੀ ਅਸਲੀ ਚਾਹੀਦਾ, ਪਰ ਆਪ ਸੱਚ ਨੀ, ਉਹ ਤਾਂ ਸੱਚੇ ਚਾਹੀਦੇ ਨੇ, ਭੂਖਣ ਸਾਰ ਰੂਪ ਚਾਹੀਦੇ ਨੇ। ਆਪ ਝੂਠ ਬੋਲਦਾ, ਉਪਦੇਸ਼ ਝੂਠਦਾ ਚਾਹੁੰਦਾ, ਉਹਦਾ ਮੁੱਲ ਕੀ ਲੈਂਦਾ? ਨੋਟ ਜਾਲੀ ਨਹੀਂ ਲੈਂਦਾ, ਉਪਦੇਸ਼ ਜਾਲੀ ਦਿੰਦਾ, ਸੌਦਾ ਜਾਲੀ ਵੇਚਦਾ, ਨੋਟ ਖਰੇ ਲੈਂਦਾ, ਚੜਾਵਾ ਖਰਾ ਲੈਂਦਾ ਤੇ ਉਪਦੇਸ਼ ਜਾਲੀ ਦਿੰਦਾ। ਜਾਲੀ ਸੌਦਾ ਵੇਚਦਾ ਖਰੇ ਧਨ ਬਦਲੇ, ਇਹ ਕਰ ਰਿਹਾ। ਭੂਖਣ ਤਾਂ ਸਾਰਿਆਂ ਨੇ ਸੱਚੇ ਨੇ, ਉਹ ਤਾਂ ਸਹੀ ਸੋਨਾ, ਉਹ ਚ ਨੀ ਫਰਕ ਹੈਗਾ। ਜੇ ਹੀਰੇ ਜੜੇ ਨੇ ਉਹ ਵੀ ਸੱਚੇ ਨੇ, ਸੁੱਚੇ ਨੇ। ਜੇ ਕੋਈ ਨਕਲੀ ਲਿਆਵੇ, ਕਹਿੰਦਾ ਦੇਵਤੇ ਨੂੰ ਨਕਲੀ ਦੇਣੇ ਨੇ, ਤੈਮ ਨਰਕਾਂ ਜਾਣਾ, ਉਹ ਡਰ ਦਿੰਦਾ ਉਹਨੂੰ। ਆਪ ਜਿਹੜਾ ਝੂਠ ਬੋਲਦਾ ਤਾਂ ਡਰ ਕੋਈ ਨੀ। ਹਾਂਜੀ,
ਤ੍ਰੈਪਾਲ ਤੇ ਹਾਲ ਵਿਚਾਰਨ,
ਕਰਨਾ ਕੀ ਚਾਹੀਦਾ ਸੀ? ਤਿੰਨ ਤਲਾਈਆਂ ਹੋਈਆਂ ਨੇ ਨਾ ਮੱਥੇ ਦੇ ਉੱਤੇ ਲਕੀਰਾਂ, ਉਹ ਕਾਹਦਾ ਪ੍ਰਤੀਕ ਨੇ? ਤ੍ਰੈਪਾਲ ਤਿੰਨ ਤਿੰਨ ਪਾਲੀਆਂ ਜਿਹੜੀਆਂ ਨੇ ਲਾਈਆਂ, ਕੀ ਹੈ ਤਿੰਨ ਪਾਲੀਆਂ ਦਾ ਮਤਲਬ? ਹੈ ਤਿੰਨੇ ਲੋਕ ਦਾ ਗਿਆਨ, ਤਿੰਨੇ ਲੋਕ ਦਾ ਗਿਆਨ ਹੈ ਗੁਰਬਾਣੀ ਚ, ਕਿੰਨੇ ਲੋਕ ਦੇ ਗਿਆਨ ਦੀ ਵਿਚਾਰ ਕਰਨਾ ਬੈਠ ਕੇ, ਤਿੰਨ ਭਵਨ ਇੱਕ ਜੋਤੀ ਦੀ ਵਿਚਾਰ ਕਰਨਾ ਬੈਠ ਕੇ, ਕੰਮ ਤਾਂ ਇਹ ਕਰਨਾ ਸੀ, ਕਰ ਕੀ ਰਿਹਾ ਮਗਨ ਸਮਾਧਨ, ਕਰਨਾ ਕੀ ਸੀ ਕਰ ਕੀ ਰਿਹਾ, ਕੀ ਕਰਨਾ ਚਾਹੀਦਾ ਸੀ, ਕੀ ਕਰ ਰਿਹਾ।
ਤ੍ਰੈਪਾਲ ਤੇ ਹਾਲ ਵਿਚਾਰਨ,
ਤੇ ਹਾਲ ਵਿਚਾਰਨ, ਤਿੰਨਾਂ ਲੋਕਾਂ ਦਾ ਹਾਲ, ਤਿੰਨੇ ਭਵਨਾਂ ਦੇ ਵਿੱਚ ਰਹਿੰਦੀਆਂ ਨਾ ਆਤਮਾ, ਮਰ ਕੇ ਬਾਅਦ ਦੇ ਵਿੱਚ ਆਤਮਾ, ਇਹਦੇ ਨਾਲ ਕੀ ਬਣੂਗਾ, ਤੇ ਗਰਭ ਦੇ ਵਿੱਚ ਇਹਦੀ ਕੀ ਪੁਜੀਸ਼ਨ ਹੁੰਦੀ ਹੈ, ਤੇ ਹੁਣ ਕੀ ਪੁਜੀਸ਼ਨ। ਇਹ ਤਿੰਨੇ ਘਰ ਨੇ, ਤਿੰਨੇ ਭਵਨ, ਕਹਿੰਦੇ ਤੀਨ ਭਵਨ ਇੱਕ ਜੋਤੀ, ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ, ਅੰਤ ਨਿਰੰਤਰ ਸਾਚਾ, ਆਖਿਰ ਸੱਚ ਨਾਲ ਜੁੜਨਾ, ਸਤ ਸਰੂਪ ਬਣ, ਬਿਨ ਸਾਚੇ ਜੱਗ ਗੁਰਮੁਖੀ ਵਸਤ ਪ੍ਰਾਪਤ ਹੋਵੇ ਬਿਨ ਸਾਚੇ ਜੱਗ, ਸੱਚ ਦੇ ਬਿਨਾਂ ਤਾਂ ਸਭ ਝੂਠ ਹੈ, ਫਿਰ ਚੜਾਵਾ ਵਗੈਰਾ ਤਾਂ ਝੂਠ ਹੈ, ਪੱਥਰ ਮੂਰਤੀ ਦਾ ਸਭ ਝੂਠ ਹੈ, ਤੂੰ ਝੂਠ ਨਾ ਜੋੜ ਰਿਹਾ, ਝੂਠ ਨਾ ਜੋੜ ਦੇਣਾ। ਸੱਚ ਕੀ ਹੈ? ਸੱਚ ਜੋਤ ਹੈ ਸਰ ਸੰਸਾਰ ਚ, ਜੋ ਬੋਲਦਾ ਸਰੀਰ ਦੇ ਵਿੱਚ ਉਹ ਸਤ ਸਰੂਪ ਹੈ, ਉਹਦੀ ਨਹੀਂ ਫੋਟੋ ਬਣਦੀ, ਉਹਦੀ ਬਣਾ ਕੇ ਦਿਖਾਓ ਫੋਟੋ। ਜੇ ਗੁਰੂ ਨਾਨਕ ਦੀ ਫੋਟੋ ਬਣਾਉਣੀ ਹੈ, ਜਿਹੜਾ ਬੋਲਦਾ ਨਾਨਕ ਸੀ ਉਹਦੀ ਫੋਟੋ ਬਣਾਓ, ਸਰੀਰ ਦੀ ਫੋਟੋ ਬਣਾ ਲਈ ਤੁਸੀਂ ਤਾਂ, ਉਹ ਸਰੀਰ ਤਾਂ ਨਾਸਬੰਦ ਸੀਗਾ, ਉਹਦੀ ਫੋਟੋ ਬਣਾਉਣ ਨੂੰ ਤੁਹਾਨੂੰ ਕਿਹਨੇ ਕਿਹਾ ਸੀ? ਗੁਰਬਾਣੀ ਗੱਲ ਕਹਿੰਦੀ ਹੈ ਸਰੀਰ ਝੂਠ ਹੈ, ਜੋ ਦੀਦਾ ਅੱਖਾਂ ਨੂੰ ਉਹਦਾ ਝੂਠ ਹੈ ਸਭ, ਜੋ ਅੱਖਾਂ ਨੂੰ ਦੀਦਾ ਸਭ ਝੂਠ ਹੈ, ਕੂੜ ਰਾਜਾ ਕੂੜ ਪਰਜਾ, ਪਰਜਾ ਕੀ ਹੈ? ਪਰਜਾ ਸਰੀਰ ਹੈ ਨਾ ਸਾਰੇ, ਕੂੜ ਸਭ ਸੰਸਾਰ, ਜੋ ਦੇਹੀ ਨਾਲ ਜੁੜਦਾ ਸਭ ਝੂਠ ਨਾਲ ਜੁੜਦੇ ਨੇ। ਪਿੱਛੇ ਵਾਲੇ ਜਿਹੜੇ ਭਗਤ ਨੇ, ਪਿੱਛੇ ਵਾਲੇ ਜਿਹੜੇ ਗੁਰੂ ਨੇ, ਉਹਨਾਂ ਦਾ ਨਾਨਕ ਸਰੀਰ ਨਹੀਂ ਹੈ, ਉਹਨਾਂ ਨੇ ਨਾਨਕ ਦੀ ਕੌਲੀ ਵੀ ਨਹੀਂ ਚੁੱਕੀ ਉੱਥੋਂ, ਕਿਤੇ ਕਿਹਾ ਹੋਇਆ ਵੀ ਨਾਨਕ ਦੀ ਮੈਨੂੰ ਕੌਲੀਓ ਦੇ ਦੋ ਨਿਸ਼ਾਨੀ, ਕਿਸੇ ਗੁਰੂ ਨੇ ਕਿਹਾ ਬਾਅਦ ਚ? ਗੁਰੂ ਕਹਿੰਦੇ ਮੰਗੀ ਹੈ ਸਾਨੂੰ, ਜੇ ਅੱਜ ਕੋਈ ਚੀਜ਼ ਦਿਆ ਜੋ ਅਸੀਂ ਚੱਕੀ ਫਿਰਦੇ ਹਾਂ ਬਾਜ਼ਾਰ ਚ, ਕਿ ਅਸੀਂ ਝੂਠ ਨਾਲ ਜੁੜ ਗਏ, ਸੱਚ ਛੱਡਤਾ। ਉਹਨਾਂ ਦਾ ਨਾਨਕ ਜੋਤ ਹੈ, ਉਹਨਾਂ ਨੇ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ ਨੇ, ਜਾਤ ਦੇ ਨਹੀਂ ਕੀਤੇ, ਜਾਤ ਤਾਂ ਦੇਖੀ ਹੋਈ ਨਹੀਂ, ਜਾਣੋ ਜੋਤ, ਉਹਨਾਂ ਨੇ ਜੋਤ ਜਾਣੀ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਸਰੀਰ ਦਾ ਤਾਂ ਮਤਲਬ ਹੀ ਨਹੀਂ ਉਹਨਾਂ ਨੂੰ ਸੀਗਾ ਨਾਨਕ ਦਾ, ਉਹਨਾਂ ਸਰੀਰ ਤੇ ਕੀ ਲੈਣਾ ਸੀ, ਸਰੀਰ ਨਾਸਬੰਦ ਚੀਜ਼ ਹੈ, ਅੱਜ ਹੈ ਕੱਲ ਨੂੰ ਨਹੀਂ ਰਹਿਣਾ, ਸਰੀਰ ਦਾ ਕੀ ਹੁੰਦਾ? ਅਸੀਂ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਜੁੜ ਜਾਵਾਂਗੇ, ਬੀੜ ਨੇ ਤਾਂ ਪ੍ਰਾਣੀ ਹੋ ਜਾਣਾ, ਨਵੀਂ ਲੈ ਆਉਂਦੇ ਬੀੜਾਂ ਬਿਰਧ ਹੋ ਜਾਂਦੀਆਂ, ਨਵੀਆਂ ਲੈ ਆਉਂਦੇ ਬੀੜਾਂ ਬਿਰਧ ਹੁੰਦੀਆਂ ਨੇ ਨਾ, ਸੰਸਕਾਰ ਨਹੀਂ ਕਰਦੇ, ਨਵੀਂ ਲੈ ਆਉਂਦੇ, ਤੇ ਉਹਨਾਂ ਨੂੰ ਵੀ ਰੱਖੋ ਰਿਕਾਰਡ ਬਣਾ ਬਣਾ ਕੇ ਫਲਾਨੇ ਵੇਲੇ ਦੀ, ਉਹ ਅੱਖਰ ਉਹੀ ਨੇ, ਗਿਆਨ ਉਹੀ ਹੈ, ਬਦਲਦੀ ਰਹਿੰਦੀ ਹੈ ਚੀਜ਼, ਇਹਦਾ ਕੀ ਹੈ ਮਾਇਆ, ਪਰ ਇਹ ਉਹਦੇ ਨਾਲ ਵੀ ਜੁੜੇ ਹੋਏ ਨੇ ਕਿ ਫਲਾਨੇ ਵੇਲੇ ਦੀ ਹੈ। ਆਦਮੀ ਜਿਹੜਾ ਹੈਗਾ ਬਹੁਤ ਹੀ ਪਾਗਲ ਹੈ, ਅੱਖਾਂ ਤੇ ਵਿਸ਼ਵਾਸ ਕਰਦਾ, ਜੋ ਦੇਖਦਾ ਉਹ ਸੱਚ ਮੰਨਦਾ, ਜਿਹਨੇ ਸੱਚ ਮੰਨਿਆ ਅੱਖਾਂ ਨਾਲ ਦੇਖੀ ਚੀਜ਼ ਨੂੰ, ਉਹ ਵੱਡਾ ਮੂਰਖ ਹੈ, ਵੱਡਾ ਉਹ ਮਨਮੁੱਖ, ਇਹੀ ਤਾਂ ਕਹਿ ਰਹੀ ਹੈ ਮਨ, ਸੋਇਆ ਹੈ ਤੂੰ ਜਾਗ ਆਣਾ, ਤੈ ਜੀਵਨ ਜੱਗ ਸੱਚ ਕਰ ਜਾ, ਤੈ ਤਾਂ ਸੱਚ ਮੰਨ ਲਿਆ ਜੋ ਦੇਖਦਾ, ਜੇ ਸੱਚ ਮੰਨ ਲਿਆ ਤੂੰ ਸਿੱਖ ਹੈ ਨੀ, ਸਿੱਖ ਉਹ ਹੈ ਜਿਹੜਾ ਦੇਖਦੀ ਚੀਜ਼ ਨੂੰ ਝੂਠ ਮੰਨਦਾ, ਜੋ ਅੱਖਾਂ ਨੂੰ ਦੀਦੀ ਉਹ ਝੂਠ ਹੈ, ਸੱਚ ਤਾਂ ਸਾਨੂੰ ਦੀਦਾ ਹੀ ਨਹੀਂ, ਔਰ ਨਾ ਦੇਖਣਾ, ਸੱਚ ਬੁੱਧੀ ਦਾ ਵਿਸ਼ਾ ਹੈ, ਬੁੱਧੀ ਨੂੰ ਸਮਝ ਆਉਣੀ ਹੈ ਸੱਚ ਕੀ ਹੈ, ਦੇਖਣਾ ਫਿਰ ਵੀ ਨਹੀਂ। ਤੀਸਰੀ ਅੱਖ ਹੈ ਬੁੱਧੀ, ਅਕਲ, ਇਹ ਤੀਸਰੀ ਅੱਖ ਖੁੱਲੂਗੀ, ਬੁੱਧੀ ਖੁੱਲੂਗੀ, ਫਿਰ ਇਹਨੂੰ ਸਮਝ ਆਊਗੀ ਸੱਚ ਹੁੰਦਾ ਕੀ ਹੈ। ਸਮਝ ਆਉਣ ਦਾ ਵਿਸ਼ਾ ਸੱਚ, ਹੋਰ ਸੱਚ ਦੀਦਾ ਨਹੀਂ ਹੁੰਦਾ। ਜੋ ਸਮਝਣ ਵਾਲਾ ਉਹ ਆਪ ਸੱਚ ਸਰੂਪ ਹੈ, ਬੁੱਧੀ ਉਹ ਸੱਚ ਸਰੂਪ ਹੈ। ਜੇ ਦਰਸ਼ਨ ਕਰਨਾ ਕਿਸੇ ਦਾ ਤਾਂ ਆਪਣਾ ਆਤਮ ਦਰਸ਼ਨ ਕਰਨਾ, ਤੂੰ ਹੀ ਸੱਤ ਸਰੂਪ ਹੈ, ਤੂੰ ਨਾ ਜਾਉਂਦਾ ਨਾ ਮਰਦ, ਤੇਰਾ ਆਉਣਾ ਜਾਣਾ ਹੈ, ਜਪਣਾ ਬਣਨਾ ਨਹੀਂ ਹੈ। ਜੋਤ ਦਾ ਆਉਣਾ ਜਾਣਾ ਹੈ, ਸਰੀਰ ਦਾ ਜਪਣਾ ਬਣਨਾ, ਸਰੀਰ ਜਪਦਾ ਮਰਦਾ। ਜੋਤ ਕਿਸੇ ਨੂੰ ਚਾਹੁੰਦੀ ਹੈ ਛੱਡ ਕੇ ਚਲੀ ਜਾਂਦੀ ਹੈ, ਦੂਏ ਚ ਆ ਜਾਂਦੀ ਹੈ ਛੱਡ ਕੇ। ਆਉਣਾ ਜਾਣਾ ਵੀ ਕਦੇ ਨਹੀਂ ਹੈ, ਜੇ ਗਾਹਾਂ ਦੇਖੀਏ ਦੋ ਆਵੜ ਜਾਣ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਉਹ ਵੀ ਆਵੜ ਜਾਣ ਨਹੀਂ ਹੈ। ਆਉਣਾ ਜਾਣਾ ਕਿੱਥੇ? ਸੁਖਮਨੀ ਸਾਹਿਬ ਜੇ ਵੀ ਗੱਲ ਕਲੀਅਰ ਕਰਤੀ ਗਾਂ ਜਾ ਕੇ, ਆਵੜ ਜਾਵੜ ਕੀ ਹੈ? ਦ੍ਰਿਸ਼ਟ ਅਦ੍ਰਿਸ਼ਟ, ਉਹ ਸਾਨੂੰ ਦ੍ਰਿਸ਼ਟੀ ਹੈ, ਸਰੀਰ ਦੀਦਾ ਵੀ ਹੈ, ਜਿਉਂਦਾ ਪਤਾ, ਜੋਤ ਸਬੂਤ ਹੈ। ਜਦ ਉਹ ਰਹੀ ਨਹੀਂ, ਸਾਨੂੰ ਨਹੀਂ ਪਤਾ ਕਿੱਥੇ ਗਈ, ਅਸੀਂ ਉਹਨੂੰ ਜਾਣਾ ਕਹਿ ਦਿੰਦੇ। ਕੀ ਗਈ ਅਸੀਂ, ਕੀ ਲਫ਼ਜ਼ ਵਰਤੀਏ ਇਹਦੇ ਵਾਸਤੇ? ਅਦ੍ਰਿਸ਼ਟ ਹੋ ਗਈ ਜਿਹੜੀ, ਅਸੀਂ ਉਹਨੂੰ ਸਮਝ ਲੈਂਦੇ ਗਈ। ਜਿਹਨੇ ਜਨਮ ਲੈ ਲਿਆ ਜੋਤ ਨੇ, ਅਸੀਂ ਕਹਿੰਦੇ ਆ ਗਈ। ਇਹ ਸਾਡੀ ਬੋਲੀ ਹੈ ਸਮਝਣ ਸਮਝਾਉਣ ਵਾਸਤੇ। ਵੈਸੇ ਸਾਨੂੰ ਅਸਲ ਕੀ ਹੈ? ਦ੍ਰਿਸ਼ਟ ਅਦ੍ਰਿਸ਼ਟ, ਦ੍ਰਿਸ਼ਟ ਅਦ੍ਰਿਸ਼ਟ ਹੈ। ਆਦਮੀ ਮਰ ਗਿਆ, ਥੋੜਾ ਚਿਰ ਬਾਅਦ ਜਿਉਂਦਾ ਹੋ ਗਿਆ, ਨਹੀਂ ਹੈ ਜਿਉਂਦਾ ਜਿਉਂਦਾ, ਫਿਰ ਮੁੜੇ ਆਈ ਆਤਮਾ। ਕੋਈ ਆਇਆ ਕਹਿ ਦਿੰਦਾ, ਕੋਈ ਸਿਆਣਾ ਕਹਿੰਦਾ ਨਹੀਂ ਵਿੱਚੇ ਸੀਗੀ ਆਤਮਾ, ਤਾਂ ਉਹ ਹਾਰਟ ਚੱਲਦਾ ਹੋਊਗਾ, ਹੁਣ ਠੀਕ ਚੱਲ ਪਿਆ, ਪਹਿਲਾਂ ਥੋੜਾ ਚੱਲ ਆਪਣੇ, ਜਿਵੇਂ ਜਿਵੇਂ ਕਿਸੇ ਦਾ ਗਿਆਨ। ਆਵੜ ਜਾਵੜ ਨਹੀਂ ਹੈ ਇਹ, ਫਿਰ ਵੀ ਦ੍ਰਿਸ਼ਟ ਅਦ੍ਰਿਸ਼ਟ ਹੈ। ਆਵੜ ਜਾਵੜ ਦ੍ਰਿਸ਼ਟ ਅਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਅਸੀਂ ਜਿਹਨੂੰ ਆਉਣ ਜਾਣ ਕਹਿੰਦੇ, ਆਉਣ ਜਾਣ ਵੀ ਨਹੀਂ ਹੈ, ਜਬਣ ਬਣ ਤਕਣ ਤਾ, ਨਾ ਕਿ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਆਵੜ ਜਾਵੜ ਦ੍ਰਿਸ਼ਟ ਅਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਭਾਈ, ਦ੍ਰਿਸ਼ਟ ਅਦ੍ਰਿਸ਼ਟ ਹੈ, ਅਸਲ ਗਲਤ ਹੈ। ਸਾਨੂੰ ਨਹੀਂ ਪਤਾ ਕਿੱਥੇ ਪਈ, ਸਾਨੂੰ ਨਹੀਂ ਪਤਾ ਕਿੱਥੋਂ ਆ ਗਈ ਆਤਮਾ, ਸੋ ਆ ਗਈ ਇਹ ਵੀ ਪਤਾ ਨਹੀਂ ਸਾਨੂੰ, ਕਈ ਕਿੱਥੇ ਵੀ ਸਾਨੂੰ ਪਤਾ ਨਹੀਂ। ਪਰ ਦ੍ਰਿਸ਼ਟ ਅਦ੍ਰਿਸ਼ਟ ਜ਼ਰੂਰ ਹੈ, ਜਾਂ ਸਾਡੇ ਕੋਲ ਸਬੂਤ ਹੈ ਜਿਉਂਦਾ, ਆਤਮਾ ਦਾ ਸਬੂਤ ਹੈ ਵੀ ਹੈਗੀ ਹੈ, ਦੀਦੀ ਜਨਮ ਨਹੀਂ ਹੈ, ਸਬੂਤ ਹੈ, ਸਰੀਰ ਚ ਬੋਲਦੀ ਹੈ, ਫਿਰਦਾ ਚੱਲਦਾ, ਸਬੂਤ ਹੈ ਵੀ ਜਿਉਂਦਾ। ਸਬੂਤ ਇਹ ਨਹੀਂ ਤਾਂ ਕੁਛ ਨਹੀਂ ਹੈ, ਫਿਰ ਵੀ ਅਦ੍ਰਿਸ਼ਟ ਨਹੀਂ ਹੈ, ਸਬੂਤ ਨਹੀਂ ਹੈ ਸਰੀਰ ਚ, ਫਿਰ ਅਸੀਂ ਕਹਿੰਦੇ ਵੀ ਅਦ੍ਰਿਸ਼ਟ ਹੋ ਗਈ। ਇਹ ਦ੍ਰਿਸ਼ਟ ਅਦ੍ਰਿਸ਼ਟ ਹੈ, ਪ੍ਰਗਟ ਹੈ ਉਹ, ਇਹ ਪ੍ਰਗਟ ਨਹੀਂ ਹੈ।
ਤ੍ਰੈਪਾਲ ਤੇ ਹਾਲ ਵਿਚਾਰਨ,
ਵਿਚਾਰਨ ਉਹੀ ਹੈ ਜੋ ਗੁਰਮਤਿ ਦਾ ਹੈ। ਕਬੀਰ ਵੀ ਤਿੰਨ ਲੋਕ ਦੀ ਗੱਲ ਕਹਿ ਰਿਹਾ, ਗੁਰਬਾਣੀ ਤਿੰਨ ਲੋਕ ਦੀ ਗੱਲ ਹੈ, ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ ਦੇ ਵਿੱਚ, ਤਿੰਨ ਲੋਕ ਦੀ ਵਿਚਾਰ ਹੈ ਗੁਰਬਾਣੀ ਚ। ਕਬੀਰ ਕਹਿੰਦਾ 52 ਅੱਖਰ ਲੋਕ ਤ੍ਰੈ, ਮੇਰੇ ਸਾਹਮਣੇ ਤਿੰਨ ਲੋਕ ਦਾ ਗਿਆਨ ਹੈ ਜੋ ਮੈਂ ਦੱਸਣਾ ਸੰਸਾਰ ਨੂੰ। 52 ਅੱਖਰ ਨੇ ਮੇਰੇ ਕੋਲ ਭਾਸ਼ਾ ਦੇ, ਉਸ ਵੇਲੇ ਜਿਹੜੀ ਸਾਡੀ ਭਾਸ਼ਾ ਸੀ ਨਾ ਹਿੰਦੀ ਦੀ, ਜਿਹੜੀ ਉਸ ਵੇਲੇ ਸੀ ਉਹਦੇ 52 ਅੱਖਰ ਸੀ, ਸਾਡੇ ਹੁਣ 34 ਨੇ, 35 ਨਹੀਂ ਹੈਗੇ। ਊੜਾ ਅੱਖਰ ਨਹੀਂ ਹੁੰਦਾ, ਊੜੇ ਨੂੰ ਅੱਖਰ ਨਹੀਂ ਮੰਨਿਆ, ਊੜਾ ਅੱਖਰਾਂ ਤੋਂ ਬਾਹਰ ਹੈ। 34 ਅੱਖਰ ਮੈਂ ਲਿਖਿਆ ਨਾ ਤਾਂ ਹੀ, ਅਸੀਂ 35 ਮੰਨਦੇ, 34 ਅੱਖਰਾਂ ਦਾ ਗਿਆਨ। ਕਹਿੰਦਾ 52 ਅੱਖਰ ਨੇ ਮੇਰੇ ਕੋਲ, ਤਿੰਨ ਲੋਕ ਦਾ ਗਿਆਨ, ਸਾਰਾ ਗਿਆਨ ਮੈਂ 52 ਅੱਖਰਾਂ ਦੇ ਵਿੱਚ ਬੰਦ ਕਰਦਾ। 52 ਅੱਖਰ ਲੋਕ ਤ੍ਰੈ, ਸਭ ਕੁਛ ਹੀ ਨਹੀਂ, ਤਿੰਨ ਲੋਕ ਦਾ ਗਿਆਨ ਬੋਲਿਆ ਜਾ ਸਕਦਾ, ਪਰ ਤਿੰਨ ਲੋਕ ਦੇ ਵਿੱਚ ਜਿਹੜੀ ਆਤਮਾ ਉਹਦੇ ਬਾਰੇ ਕੁਛ ਨਹੀਂ ਬੋਲਿਆ ਜਾ ਸਕਦਾ, ਕਿਉਂ ਦੀਦੀ ਉਹ ਨਹੀਂ ਹੈ। ਉਹਦਾ ਤਾਂ ਆਤਾ ਪਤਾ ਹੀ ਦੱਸਿਆ ਜਾ ਸਕਦਾ, ਜਿਵੇਂ ਕੋਈ ਬੁਝਾਰਤ ਦਾ ਆਤਾ ਪਤਾ ਦੱਸਦੇ ਹਾਂ ਨਾ ਮੈਂ, ਫਿਰ ਵੀ ਜਿਹੜੀ ਆਤਮਾ ਹੈ ਤਿੰਨ ਲੋਕ ਦੇ ਵਿੱਚ, ਉਹਦੇ ਬਾਰੇ ਆਤਾ ਪਤਾ ਤਾਂ ਦੱਸਾਂਗੇ ਕਿਸੇ, ਜਿਵੇਂ ਵਾਜਪਾਈ ਦੀ ਉਹਦਾ ਆਤਾ ਪਤਾ ਦੱਸੀ ਦਾ, ਉਹਦਾ ਆਤਾ ਪਤਾ ਹੀ ਹੈ, ਉਹ ਬੁੱਝਣੀ ਉਹ ਪੈਣੀ ਹੈ। ਅਖੀਰ ਕੀ ਦੱਸਿਆ, ਉਹ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ ਜਿਹਨੂੰ ਤੂੰ ਹੋਰ ਸਮਝਦਾ ਰੱਬ ਪਰਮਾਤਮਾ ਉਹ ਆ ਪਈਆਂ ਤੂੰ ਜਦ ਤੂੰ ਇੱਕ ਹੋ ਜਾਏਗਾ ਤੂੰ ਹੀ ਉਹ ਤੇਰੀ ਉਹ ਗੱਲ ਹੈ ਗੁਰਬਾਣੀ ਜੋਰ ਕਿਸੇ ਦੀ ਨਹੀਂ ਹੈ ਗੁਰਬਾਣੀ ਚ ਕਿਹਦੀ ਗੱਲ ਹੈ ਹਰ ਕਿਸੇ ਦੀ ਗੱਲ ਹੈ ਗੁਰਬਾਣੀ ਚ ਪਹਿਲਾਂ ਉਹਨੂੰ ਦੱਸਿਆ ਤੂੰ ਦਾਲ ਹੈ ਦੋ ਥਾਂ ਫਿਰ ਉੜ ਕੇ ਇੱਕ ਹੋਇਆ ਤਾਂ ਉਹ ਕਵੇ ਜੇ ਤੂੰ ਇੱਕ ਹੋ ਜਾ ਤੂੰ ਵੀ ਉਹੀ ਇੱਕ ਤੂੰ ਹੈ ਜਿਹੜਾ ਇੱਕ ਓਂਕਾਰ ਤੇ ਪਹਿਲਾਂ ਲਿਖਿਆ ਹੋਇਆ ਓਂਕਾਰ ਇਕੱਠਾ ਨਹੀਂ ਹੈ ਕਿਸੇ ਦਾ ਓਂਕਾਰ ਅੱਡਾ ਇੱਕ ਅੱਡਾ ਬੁਰਾ ਇੱਕ ਦੇ ਬੁਝਾਈ ਇੱਕ ਕੀ ਹੈ ਮੈਨੂੰ ਇਹ ਬੁਝਾ ਦੇ ਇੱਕ ਆਪ ਵੀ ਤਾਂ ਇੱਕ ਹੀ ਹੈ ਦੋ ਥਾਂ ਹੋਇਆ ਹੋਇਆ ਤੇ ਜਿੱਤੀ ਹੋਈ ਚੀਜ਼ ਹੈ ਉਹ ਕੀ ਹੈ ਤਾਂ ਆਪਣੇ ਆਪ ਨੂੰ ਜਾਣਨਾ ਹੋਰ ਕਿਸੇ ਨੂੰ ਨਹੀਂ ਜਾਣਨਾ ਇਸ ਕਰਕੇ ਗੁਰਬਾਣੀ ਚ ਕਿਸੇ ਦਾ ਗਿਆਨ ਨਹੀਂ ਆਤਮ ਗਿਆਨ ਆਤਮ ਗਿਆਨ ਬੁੱਝਣ ਵਾਲੀ ਚੀਜ਼ ਹੈ ਗੁਰਬਾਣੀ ਚੋਂ ਬਾਕੀ ਸਭ ਸਮਝਣ ਵਾਲੀ ਚੀਜ਼ ਹੈ ਬਾਕੀ ਤਾਂ ਸਭ ਸਮਝਣ ਵਾਲੀ ਚੀਜ਼ ਹੈ ਪਰ ਜੋ ਆਤਮਾ ਬਾਰੇ ਗੱਲ ਕਹੀ ਹੋਈ ਹੈ ਗੁਰਬਾਣੀ ਚ ਉੱਥੇ ਬੁੱਝਣ ਵਾਲੀ ਚੀਜ਼ ਉਹ ਕਹੀ ਨਹੀਂ ਜਾ ਸਕਦੀ ਉਹ ਆਤਮਾ ਬਾਰੇ ਸੰਸਾਰ ਚ ਆਤਮਾ ਵਰਗੀ ਕੋਈ ਚੀਜ਼ ਹੈ ਨਹੀਂ ਅੱਖਾਂ ਨੂੰ ਦੀਦੀ ਨਹੀਂ ਸਾਡੇ ਗਿਆਨ ਇੰਦਰਾਂ ਦੇ ਪਰੇ ਹੈ ਉਹਦੇ ਬਾਰੇ ਕਿਹਾ ਹੋਇਆ ਬਹੁਤ ਕੁਛ ਹੈ ਪਰ ਫਿਰ ਵੀ ਬੁੱਝਣ ਵਾਲੀ
ਗੱਲ ਮਾਲਾ ਤਿਲਕ ਲਲਾਟਨ
ਗੱਲ ਮਾਲਾ ਤਿਲਕ ਲਲਾਟਨ ਗੱਲ ਚ ਮਾਲਾ ਪਾਈ ਹੈ ਪੰਡਤ ਦੇ ਮੱਥੇ ਤੇ ਤਿਲਕ ਹੈ ਲਲਾਟ ਕਹਿੰਦੇ ਨੇ ਮੱਥੇ ਨੂੰ ਲਲਾਟ ਤਿਲਕ ਲਲਾਟਨ ਦੋਵੇਂ ਧੋਤੀ ਦੋ ਧੋਤੀਆਂ ਰੱਖਦਾ ਸਾਡੇ ਦੋ ਕਛਹਿਰੇ ਨੇ ਪੰਡਤ ਵੀ ਰੱਖਦਾ ਸੀ ਉਹ ਧੋਤੀ ਦੇ ਕਛਹਿਰੇ ਬਣੇ ਨੇ ਛੇਵੇਂ ਪਾਤਸ਼ਾਹ ਦੀ ਧੋਤੀ ਉਹ ਬੋਲਦੇ ਰਹੇ ਨੇ ਕਛਹਿਰੇ ਤਾਂ ਦਸਵੇਂ ਪਾਤਸ਼ਾਹ ਨੇ ਬਣਾਏ ਨੇ ਉਹ ਤੋਂ ਪਹਿਲਾਂ ਤੱਕ ਧੋਤੀ ਉਹ ਬੋਲਦੇ ਤੇ ਸਾਰੇ ਪਰ ਹੁਣ ਕਈ ਆਦਮੀ ਜਿਹੜੇ ਇਹੋ ਜਿਹੇ ਨੇ ਨਾ ਨਵੇਂ ਮੁੰਡੇ ਜਿਹਨਾਂ ਨੂੰ ਪਤਾ ਨਹੀਂ ਉਹ ਤੜਫ ਜਾਣਗੇ ਧੋਤੀ ਦਾ ਨਾਮ ਲੈ ਤੇ ਉਹਨਾਂ ਨੂੰ ਇਹ ਗੱਲ ਬੁਰੀ ਲੱਗੂ ਹੁਣ ਉਹਨਾਂ ਵਿਚਾਰਿਆਂ ਨੂੰ ਸਿੱਖੀ ਤਾਂ ਕਿਸੇ ਨੇ ਪੜ੍ਹਾਈ ਨਹੀਂ ਨਾ ਗੁਰਬਾਣੀ ਦਾ ਉਹਨਾਂ ਨੂੰ ਗਿਆਨ ਹੈ ਨਾ ਉਹਨਾਂ ਨੂੰ ਗੁਰਬਾਣੀ ਦੇ ਕੋਈ ਮਤਲਬ ਹੈ ਉਹਨਾਂ ਤਾਂ ਹੁਣ ਵਾਲੀ ਸਿੱਖੀ ਦੇਖੀ ਜਿਹੜੀ ਹੁਣ ਹੈ ਜਿੱਥੇ ਜੰਮੇ ਨੇ ਜਿਹੋ ਜਿਹਾ ਕੁਝ ਦੇਖਿਆ ਪਿੱਛੇ ਤਾਂ ਨਹੀਂ ਨਾ ਪਤਾ ਪਿੱਛੇ ਕੀ ਸੀ ਦੋਵੇਂ ਧੋਤੀ ਵਸਤਰ ਕਪਾਟਨ ਵਸਤਰ ਕਪਾਣਾ ਸਿਰ ਢੱਕ ਕੇ ਰੱਖਣਾ ਕਪਾਟ ਹੁੰਦਾ ਸਿਰ ਸਿਰ ਦੇ ਉੱਤੇ ਵਸਤਰ ਰੱਖਣਾ ਹਰੇਕ ਧਰਮ ਦੇ ਵਿੱਚ ਇਹ ਪਾਬੰਦੀ ਹੈ ਸਿਰ ਨੰਗਾ ਨਹੀਂ ਰੱਖਿਆ ਜਾ ਸਕਦਾ ਪੰਡਤ ਸਿਰ ਨੰਗਾ ਨਹੀਂ ਸੀ ਰੱਖਦਾ ਜਿਹੜਾ ਧਾਰਮਿਕ ਬੰਦਾ ਸਿਰ ਨਹੀਂ ਰੱਖ ਸਕਦਾ ਇਸ ਕਰਕੇ ਜਿਹੜੇ ਕੇਸ ਕਹਿੰਦੇ ਨੇ ਪੰਜਵੀਂ ਰਹਿਤ ਕੇਸ ਨਹੀਂ ਹੈ ਵਸਤਰ ਕਪਾਟਿੰਗ ਹੈ ਕੇਸ ਕੀ ਦਸਤਾਰ ਇਹ ਤਾਂ ਪੰਡਤ ਤੇ ਚਲੀ ਆਈ ਹੈ ਦਿੰਦੇ ਕੀ ਸੀ ਪਹਿਲਾਂ ਕੀ ਦਿੰਦੇ ਸੀ ਗੁਰੂ ਜਦ ਅਨਕ ਮਤਲਬ ਗੁਰਿਆਈ ਦੀ ਗੁਰਿਆਈ ਦਸਤਾਰ ਦਿੰਦੇ ਸੀ ਜਿਹੜੀ ਗੁਰਿਆਈ ਦੀ ਦਸਤਾਰ ਮਿਲੀ ਹੈ ਉਹਨੂੰ ਲਾ ਸਕਦਾ ਕੋਈ ਲਾਈ ਉਹ ਨਹੀਂ ਜਾ ਸਕਦੀ ਹੁਣ ਜ਼ਿੰਮੇਵਾਰੀ ਨਹੀਂ ਦਿੰਦੇ ਕੋਈ ਕਿਸੇ ਦਾ ਬਜ਼ੁਰਗ ਚੜ੍ਹਾਈ ਕਰਦਾ ਮੁੰਡੇ ਨੂੰ ਬੜੇ ਨੂੰ ਆ ਹੁਣ ਤਾਂ ਸਾਰਿਆਂ ਨੂੰ ਦੇਣ ਲੱਗ ਗਏ ਕੀ ਦਿੰਦੇ ਹਾਂ ਪੱਗ ਦਿੰਦੇ ਹਾਂ ਨਾ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਇਹ ਕੋਈ ਗੁਰਿਆਈ ਨਹੀਂ ਸੀ ਆਪਣੇ ਹੱਥੋਂ ਨਾਨਕ ਨੇ ਜ਼ਿੰਮੇਵਾਰੀ ਦਿੱਤੀ ਹੈ ਹੁਣ ਤੱਕ ਮੇਰੀ ਜ਼ਿੰਮੇਵਾਰੀ ਸੀ ਸਿਰ ਦੇਣ ਦੀ ਸਿਰ ਦੇਣ ਦੀ ਸਿੱਖੀ ਪ੍ਰਚਾਰ ਵਾਸਤੇ ਸਿਰ ਦੇਣ ਦੀ ਮੇਰੀ ਜ਼ਿੰਮੇਵਾਰੀ ਸੀ ਹੁਣ ਪੱਗ ਤੇਰੇ ਸਿਰ ਤੇ ਆ ਗਈ ਤੇਰਾ ਸਿਰ ਦਿੱਤਾ ਗਿਆ ਜਿਹਦੇ ਸਿਰ ਤੇ ਪੱਗ ਬੰਨੀ ਗਈ ਉਹਦਾ ਸਿਰ ਦਿੱਤਾ ਗਿਆ ਉਹਦੀ ਜ਼ਿੰਮੇਵਾਰੀ ਹੈ ਹੁਣ ਤੇਰੀ ਹੈ ਇਹ ਪਹਿਲਾਂ ਗੁਰੂ ਨਾਨਕ ਦੇ ਚਲੀ ਆਈ ਦਸਤਾਰ ਛੇਵੇਂ ਪਾਤਸ਼ਾਹ ਤੇ ਆ ਕੇ ਨਾਲ ਆ ਗਈ ਤਲਵਾਰ ਆ ਗਈ ਨਾ ਆ ਗਈ ਦੋ ਹੋ ਗਈ ਛੇਵੇਂ ਪਾਤਸ਼ਾਹ ਤੱਕ ਦੋ ਆ ਗਈਆਂ ਨੌਵੇਂ ਪਾਤਸ਼ਾਹ ਤੱਕ ਦਸਵੇਂ ਪਾਤਸ਼ਾਹ ਤੱਕ ਦੋਏ ਰਹੀਆਂ ਖਾਲਸੇ ਨੂੰ ਤਿੰਨ ਹੋਰ ਜੋੜੀਆਂ ਦੇ ਨਾਲ ਕੜਾ ਕੰਗਾ ਤੇ ਕਛਹਿਰਾ ਇਸ ਕਰਕੇ ਪੁਰਾਣੇ ਗ੍ਰੰਥਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰ ਨਹੀਂ ਲਿਖੇ ਹੋਏ ਮੂਰਖ ਨੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਜਿਹਨਾਂ ਨੂੰ ਦੋ ਤਾਂ ਪਹਿਲਾਂ ਹੀ ਨੇ ਤਲਵਾਰ ਤਾਂ ਛੇਵੇਂ ਪਾਤਸ਼ਾਹ ਵੇਲੇ ਆ ਗਈ ਨੌਵੇਂ ਪਾਤਸ਼ਾਹ ਕੋਲ ਤਲਵਾਰ ਹੈ ਸਾਰਿਆਂ ਬੜੇ ਤਲਵਾਰ ਸੱਤਵੇਂ ਪਾਤਸ਼ਾਹ ਕੋਲ ਤਲਵਾਰ ਹੈ ਛੇਵੇਂ ਤੋਂ ਬਾਅਦ ਸੱਤਵੇਂ ਅੱਠਵੇਂ ਕੋਲ ਰਹੀ ਨੌਵੇਂ ਕੋਲ ਰਹੀ ਦਸਵੇਂ ਕੋਲ ਰਹੀ ਤਿੰਨ ਮੁਦਰਕਾ ਲਿਖੀਆਂ ਹੋਈਆਂ ਨੇ, ਮੁਦਰਕਾ ਲਿਖਿਆ ਹੋਇਆ ਇਹਨੂੰ ਨਾਲੇ।